ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਦੁਪਦੇ ਕਰ ਸੱਤਵਾਂ। ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਚੌਪਦੇ ਚਾਰ ਪੌੜੀਆਂ ਵਾਲੇ ਸ਼ਬਦ, ਫਿਰ ਦੁਪਦੇ ਦੋ ਪੌੜੀਆਂ ਵਾਲੇ ਪਾਵਨ ਸ਼ਬਦ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਘਰ ਸੱਤਵਾਂ ਵਿੱਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣਾ ਬੀਜ ਮੰਤਰ ਹੈ। ਸ਼ਬਦ ਦੀ ਮਹਿਮਾ ਕਰਦੇ ਨੇ, ਭਾਈ ਸ਼ਬਦ ਕੀ ਹੈ? ਆਓ ਸਤਿਗੁਰੂ ਮਹਾਰਾਜ ਕਹਿੰਦੇ ਸ਼ਬਦ ਕਿੰਨੀ ਮਹਾਨ ਬਖਸ਼ਿਸ਼ ਹੈ ਖਾਲਸੇ ਪੰਥ ਕੋਲੇ। ਇਹ ਵਿਚਾਰੇ ਉੱਦਾਂ ਹੀ ਉਲਝੇ ਫਿਰਦੇ ਨੇ, ਹੋਰ ਹੀ ਥਾਵਾਂ 'ਤੇ ਘੁੰਮੇ ਫਿਰਦੇ ਨੇ। ਸਤਿਗੁਰ ਸ਼ਬਦ ਉਜਾਰੋ ਦੀਪਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਹਿਰਦੇ ਵਿੱਚ ਸਤਿਗੁਰਾਂ ਦੇ ਸ਼ਬਦ ਰੂਪੀ ਦੀਪਕ ਦਾ, ਸ਼ਬਦ ਦੁਆਰੇ ਗਿਆਨ ਰੂਪ ਦੀਪਕ ਦਾ ਉਜਾਰੋ ਉਜਾਲਾ ਪ੍ਰਕਾਸ਼ ਹੋਇਆ ਹੈ, ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਓ। ਕਹਿੰਦੇ ਉਸ ਅੰਤਹਕਰਨ ਰੂਪੀ ਮੰਦਰ ਵਿੱਚੋਂ ਅਗਿਆਨ ਰੂਪ ਹਨੇਰਾ ਬਿਨਸ ਗਿਆ। ਅਨੂਪਾ ਹੁੰਦੀ ਉਪਮਾ ਤੋਂ ਰਹਿਤ, ਰਤਨ ਹੁੰਦਾ ਵਿਰਾਗ, ਅਤੇ ਸ਼ੁਭ ਗੁਣਾਂ ਦੀ ਕੋਠੀ ਜਿਹੜੀ ਭਗਤੀ ਸੀ ਖੁੱਲ੍ਹੀ ਪ੍ਰਾਪਤ ਹੋ ਗਈ ਆ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਤਿਗੁਰਾਂ ਦੇ ਸ਼ਬਦ ਦਾ ਉਜਾਲਾ ਹੋ ਜਾਂਦਾ ਹੈ। ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਤੁਰੇ ਜਾਣਨੇ, ਮੀਂਹ ਮਾੜਾ ਮਾੜਾ ਪੈਂਦਾ, ਹਨੇਰਾ ਵੱਟ ਦੇ ਉੱਤੇ ਖੇਤ 'ਤੇ ਤੁਰੇ ਜਾਂਦੇ। ਸੋ ਭਾਈ ਵਧਾਵਾ ਸਿੰਘ ਜੀ ਨਾਲ ਸਨ, ਜੋ ਇੱਥੇ ਰਹਿੰਦੇ ਹੁਣ ਸੈਕਰਾਮੈਂਟੋ ਵਿਖੇ, ਕਹਿੰਦੇ ਬਾਬਾ ਜੀ ਰਾਮ ਨਾਲ ਹੀ ਤੁਰੇ ਜਾਣ, ਮੈਂ ਕਦੇ ਇੱਧਰ ਵੱਟ ਤੋਂ ਹੋ ਜਾਂ ਕਦੇ ਇੱਧਰ। ਕਹਿੰਦੇ ਬਾਬਾ ਜੀ ਤੁਸੀਂ ਰਾਮ ਨਾਲ ਤੁਰੇ ਜਾਂਦੇ ਹੋ। ਕਹਿੰਦੇ ਉਦਾਸ ਆ, ਮੇਰੇ ਮਸਤਕ 'ਚੋਂ ਇੰਨੀ ਲਾਈਟ ਨਿਕਲਦੀ ਹੈ ਜਿਵੇਂ ਰੇਲਵੇ ਰੇਲ ਗੱਡੀ ਦਾ ਇੰਜਣ ਹੁੰਦਾ ਨਾ, ਉਹਦੀ ਲਾਈਟ ਪੈਂਦੀ ਹੁੰਦੀ, ਮੈਨੂੰ ਸਾਰਾ ਦੇਖਦਾ। ਇਸੇ ਤਰ੍ਹਾਂ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਹਨੇਰੇ 'ਚ ਤੁਰੇ ਜਾਣ ਜੰਗਲ 'ਚ। ਸਿੰਘ ਕਹਿੰਦੇ ਵੀ ਡਰ ਲੱਗਦਾ, ਮੂਹਰੇ ਰਾਹ ਤਾਂ ਦਿਖਦਾ ਨਹੀਂ। ਮਹਾਂਪੁਰਖ ਕਹਿੰਦੇ ਚੁੱਪ ਕਰਕੇ ਤੁਰਿਆ, ਉਹ ਸਭ ਕੁਝ ਦਿਖੀ ਜਾਂਦਾ। ਆ ਜੋ ਜਿਨ੍ਹਾਂ ਦੇ ਅੰਦਰੋਂ ਅੱਖਾਂ ਖੁੱਲ੍ਹ ਜਾਂਦੀਆਂ ਨੇ ਉਹਨਾਂ ਲਈ ਕੋਈ ਹਨੇਰਾ ਨਹੀਂ ਹੁੰਦਾ ਹੈ, ਸ਼ਬਦ ਨਾਲ ਹੁੰਦਾ ਚਾਨਣ। ਆ ਮਹਾਰਾਜ ਆਪਾਂ ਨੂੰ ਫਰਮਾਉਂਦੇ ਨੇ, ਤੁਸੀਂ ਵੀ ਮਿਹਨਤ ਕਰੋ, ਚਾਨਣ ਤੁਹਾਨੂੰ ਵੀ ਹੋ ਜਾਏਗਾ। ਬਿਸਮਨ ਬਿਸਮ ਭਏ ਜਾਓ ਪੇਖਿਓ, ਕਹਿਣ ਨਾ ਜਾਏ ਵਡਿਆਈ। ਜਿਸ ਵੇਲੇ ਮਨ ਵਿੱਚ ਬਿਸ ਹੁੰਦਾ, ਵਿਸ਼ਿਆਂ ਵੱਲੋਂ ਬਿਸਮ ਰਹਿਤ ਹੋਇਆ, ਤਾਂ ਉਹਨੂੰ ਵੇਖਣਾ ਕੀਤਾ, ਜਾਂ ਉਹਨੂੰ ਵੇਖਿਆ ਤਾਂ ਅਚਰਜ ਤੋਂ ਅਚਰਜ ਹੋ ਗਏ, ਪਰ ਉਹਦੀ ਵਡਿਆਈ ਕਹੀ ਨਹੀਂ ਜਾਂਦੀ ਹੈ। ਮਗਨ ਭਏ ਊਹਾਂ ਸੰਗ ਮਾਤੇ, ਓਤ ਪੋਤ ਲਪਟਾਈ। ਊਹਾਂ ਸੰਗ ਹੁੰਦਾ ਉਹਦੇ ਸੰਗ ਕਰਕੇ ਮਸਤ ਤੋਂ ਮਸਤ ਹੋਏ ਹਾਂ, ਅਤੇ ਓਤ ਪੋਤ ਹੁੰਦਾ ਤਾਣੇ ਪੇਠੇ ਵਾਂਗ ਉਹਦੇ ਨਾਲ ਹੀ ਲੰਪਟ ਹੋ ਰਹੇ ਹਾਂ। ਆਲ ਜਾਲ ਨਹੀਂ ਕਛੂ ਜੰਜਾਰਾ, ਅੰਗ ਬੁੱਧ ਨਹੀਂ ਭੋਰਾ। ਆਲ ਹੁੰਦਾ ਘਰ ਦਾ, ਜਾਲ ਹੁੰਦਾ ਫਾਹਾ, ਫਾਹੇ ਆਦਿਕ ਹੋਰ ਮਾਇਆ ਦੇ ਜਮਾਂ ਦੇ, ਅਤੇ ਹੋਰ ਵੀ ਦੁਨਿਆਵੀ ਕੋਈ ਜੰਜਾਲ ਨਹੀਂ ਰਿਹਾ ਕਿੰਨਾ ਕੁ। ਕਹਿੰਦੇ ਭੋਰਾ ਹੁੰਦਾ ਰੰਚਕ ਮਾਤਰ, ਅਤੇ ਭੋਰਾ ਅਹੰ ਬੁੱਧ ਨਹੀਂ ਭੋਰਾ, ਅਤੇ ਭੋਰਾ ਹੁੰਦਾ ਰੰਚਕ ਮਾਤਰ, ਹੰਗਤਾ ਵਾਲੀ ਬੁੱਧੀ ਵੀ ਨਹੀਂ ਰਹੀ। ਸੋ ਇਸ ਕਰਕੇ ਗਿਆਨ ਰੂਪੀ ਦਿਨ ਚੜ੍ਹੇ ਆਇਆ, ਭੋਰਾ ਦਿਨ ਨੂੰ ਵੀ ਕਹਿੰਦੇ ਨੇ, ਭੋਰ ਭਇਓ। ਇਸ ਤਰ੍ਹਾਂ ਫਰਮਾਉਂਦੇ ਹਨ ਪਾਵਨ ਬਚਨ, ਉੱਚਨ ਉੱਚਾ ਬੀਚ ਨਾ ਖੀਚਾ, ਹਉ ਤੇਰਾ ਤੂੰ ਮੋਰਾ। ਤੂੰ ਉੱਚਿਆਂ ਤੋਂ ਉੱਚਾ ਹੈ, ਤੇਰੇ ਮੇਰੇ ਵਿੱਚ ਕੋਈ ਬੀਚ ਨਾ ਖੀਚਾ। ਬੀਚ ਦੇ ਚੱਚੇ ਨੂੰ ਔਂਕੜ ਹੈ, ਬੀਚ ਨਾ ਖੀਚਾ ਭਾਵ ਪੜਦਾ ਨਹੀਂ ਖਿੱਚਿਆ ਹੋਇਆ। ਹਉ ਤੇਰਾ ਭਾਵ ਮੇਰਾ ਦਾਸ ਹਾਂ, ਤੂੰ ਮੇਰਾ ਸਵਾਮੀ ਹੈ, ਮੈਂ ਤੇਰਾ ਦਾਸ ਹਾਂ। ਹਉ ਤੇਰਾ ਤੂੰ ਮੋਰਾ, ਹਉ ਤੇਰਾ ਭਾਵ ਮੈਂ ਤੇਰਾ ਦਾਸ ਹੈ ਸੱਚੇ ਪਾਤਸ਼ਾਹ, ਅਤੇ ਤੂੰ ਮੇਰਾ ਸਵਾਮੀ ਮਾਲਕ ਹੈ। ਏਕ ਓਂਕਾਰ ਏਕ ਪਾ ਸਾਰਾ, ਏਕ ਹੈ ਅਪਰ ਅਪਾਰਾ। ਸੋ ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ, ਜੋ ਪਰਮੇਸ਼ਰ ਹੈ ਨਾ ਇੱਕ, ਜੋ ਇੱਕ ਓਅੰਕਾਰ ਭਾਵ ਹੈ, ਜੋ ਓਅੰਕਾਰ ਜੀ ਦਾ ਨਾਮ ਹੈ, ਉਸ ਇੱਕ ਦਾ ਹੀ ਇਹ ਸੰਸਾਰ ਪਸਾਰਾ ਹੈ। ਉਹ ਇੱਕ ਪਰਮਾਤਮਾ ਹੀ ਅਪਰ ਅਪਾਰਾ ਬੇਅੰਤ ਤੋਂ ਬੇਅੰਤ ਹੈ। ਏਕ ਵਿਸਥੀਰਨ ਏਕ ਸੰਪੂਰਨ ਏਕ ਹੈ ਪ੍ਰਾਣ ਆਧਾਰਾ। ਇੱਕ ਨੇ ਸੰਸਾਰ ਨੂੰ ਵਿਸਥੀਰ ਕੀਤਾ, ਵਿਸਥੀਰਨ ਹੁੰਦਾ ਵਿਸਥਾਰ ਸਹਿਤ ਫੈਲਾਉਣਾ ਕੀਤਾ। ਇੱਕ ਹੀ ਸਭ ਦੇ ਸੰਪੂਰਨ ਕਰਨ ਵਾਲਾ ਹੈ, ਭਰਨ ਵਾਲਾ ਵੀ ਉਹੀ ਹੈ। ਸੰਪੂਰਨ ਸਾਰੇ ਸੰਸਾਰ ਵਿੱਚ ਇੱਕੋ ਇੱਕ ਵਾਹਿਗੁਰੂ ਵਿਸਥੀਰਨ ਹੈ, ਫੈਲਿਆ ਹੋਇਆ। ਇੱਕ ਪਰਮੇਸ਼ਰ ਹੀ ਸਾਰਿਆਂ ਦੇ ਪ੍ਰਾਣਾਂ ਦਾ ਆਧਾਰਾ ਹੈ, ਆਸਰਾ ਹੈ। ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ। ਇਸ ਤਰ੍ਹਾਂ ਨਿਰਮਲ ਨਿਰਮਲ ਸੂਚਾ ਸੂਚੋ ਇੱਥੇ ਆ ਕੇ ਵਿਸ਼ਰਾਮ ਲਾਉਣਾ। ਸੂਚਾ ਸੂਚੋ ਸੂਚਾ, ਜਦੋਂ ਪਾਠ ਵੀ ਕਰਦੇ ਹੋਈ ਤੇਜ਼ ਵੀ ਕਰਦੇ ਹੋਈਏ, ਜਦੋਂ ਇਹੋ ਜਿਹੀ ਪੰਗਤੀ ਆ ਜਾਵੇ ਹੌਲੀ ਹੋ ਜਾਓ, ਬਿਲਕੁਲ ਆਰਾਮ ਨਾਲ ਪਾਠ ਕਰੋ। ਕਾਹਲੀ ਨਹੀਂ ਹੈ ਕੋਈ, ਐਵੇਂ ਗਲਤੀ ਹੋ ਜਾਊਗੀ ਫਿਰ, ਕਿਉਂਕਿ ਇੱਕੋ ਜਿਹੇ ਅੱਖਰ ਨੇ ਸਾਰੇ। ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਨਿਰਮਲ ਪਰਮਾਤਮਾ ਪਿੱਛੇ ਸੋਚਿਆਂ ਤੋਂ ਸੋਚਿਆ ਸੀ, ਨਿਰਮਲ ਪਰਮਾਤਮਾ ਹੁਣ ਵੀ ਸੋਚਿਆਂ ਤੋਂ ਸੋਚਿਆ, ਨਿਰਮਲ ਪਰਮਾਤਮਾ ਅੱਗੇ ਵੀ ਸੋਚਿਆਂ ਤੋਂ ਸੋਚਿਆ ਹੋਵੇਗਾ। ਨਿਰਮਲ ਪਰਮਾਤਮਾ ਮਨ ਨੂੰ ਸੋਚਿਆਂ ਤੋਂ ਸੋਚਿਆ ਕਰਨ ਵਾਲਾ, ਬਾਣੀ ਨੂੰ ਸੋਚਿਆਂ ਤੋਂ ਸੋਚਿਆ ਕਰਨ ਵਾਲਾ, ਸਰੀਰ ਨੂੰ ਵੀ ਸੋਚਿਆਂ ਤੋਂ ਸੋਚਿਆ ਕਰਨ ਵਾਲਾ। ਸੁੱਚੇ ਗੁਰਾਂ ਦੇ ਸੁੱਚੇ ਉਪਦੇਸ਼ ਦੁਆਰਾ ਸੂਚੋ ਜੋ ਹੈ ਨਾ, ਪਵਿੱਤਰ ਹੋ ਕੇ ਨਿਰਮਲ ਵਾਹਿਗੁਰੂ ਦੇ ਜੋ ਨਿਰਮਲ ਨਾਮ ਨੂੰ ਜਪੇ ਤਾਂ ਸੂਚੋ ਸੂਚਾ, ਪਵਿੱਤਰ ਤੋਂ ਪਵਿੱਤਰ ਹੋ ਜਾਂਦਾ ਜੀਵ। ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ। ਅੰਤ ਲੈਣਾ ਕਰੀਏ ਤਾਂ ਉਹਦਾ ਅੰਤ ਨਹੀਂ ਆਉਂਦਾ, ਕਿਉਂਕਿ ਉਹ ਸਦਾ ਬੇਅੰਤ ਹੈ। ਸੋ ਇਸ ਤਰ੍ਹਾਂ ਜਿਵੇਂ ਲਿਖਿਆ ਪੁਰਾਤਨ ਗ੍ਰੰਥਾਂ ਦੇ ਵਿੱਚ, ਚਾਰ ਵਿਪਸਚਤ ਚਾਰ ਹੀ ਦਿਸ਼ਾ ਵਿੱਚ ਸ੍ਰਿਸ਼ਟੀ ਦਾ ਅੰਤ ਲੈਣ ਗਏ ਸੀ ਪਰ ਅੰਤ ਨਹੀਂ ਲੈ ਸਕੇ। ਜੇ ਸ੍ਰਿਸ਼ਟੀ ਦਾ ਅੰਤ ਨਹੀਂ ਆਇਆ ਤਾਂ ਪਰਮੇਸ਼ਰ ਦਾ ਅੰਤ ਕੋਈ ਕਿਵੇਂ ਪਾ ਸਕਦਾ? ਸ਼ੇਸ਼ ਨਾਗ ਰੋਜ਼ ਨਵੇਂ ਤੋਂ ਨਵਾਂ 2000 ਨਾਮ ਲੈਂਦਾ ਪਰ ਉਹ ਵੀ ਅੰਤ ਨਹੀਂ ਪਾ ਸਕਿਆ। ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦਵੈ ਸਹੰਸ ਰਸਨਾ ਸੁਹਾਈ, ਰਟਤ ਅਬੇ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਮਹਾਰਾਜ ਕਥਨ ਕਰਦੇ ਵਾਹਿਗੁਰੂ ਸਭ ਤੋਂ ਉੱਚਿਆਂ ਤੋਂ ਉੱਚਾ ਹੈ ਉਹ। ਬਿਲਾਵਲ ਮਹੱਲਾ ਪੰਜਵਾ, ਬਿਨ ਹਰ ਕਾਮਨਾ ਆਵਤ ਹੇ, ਜਾ ਸਿਉ ਰਾਚ ਮਾਚ ਤੁਮ ਲਾਗੇ, ਉਹ ਮੋਹਨੀ ਮੋਹਾਵਤ ਹੇ ਰਹਾਓ। ਇਹ ਭਾਈ, ਹਰੀ ਨਾਮ ਤੋਂ ਬਿਨਾਂ ਕੋਈ ਪਦਾਰਥ ਦਰਗਾਹ ਵਿੱਚ ਕੰਮ ਨਹੀਂ ਆਉਂਦਾ ਹੈ। ਜਿਨ੍ਹਾਂ ਪਦਾਰਥਾਂ ਨਾਲ ਰਾਚ ਮਾਚ ਚੰਗੀ ਤਰ੍ਹਾਂ ਰਚ ਮਿਚ ਕੇ ਤਦਾਹਕਾਰ ਹੋ ਕੇ ਤੁਸੀਂ ਲੱਗ ਰਹੇ ਹੋ, ਉਹ ਮੋਹਣੀ ਮਾਇਆ ਤੁਹਾਨੂੰ ਮੁਹਾਵਤ ਹੈ, ਠੱਗ ਰਹੀ ਹੈ ਬਹੁਤ ਜ਼ਿਆਦਾ। ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਣਕ ਕਾਮਨੀ ਸਹਿਜ ਸੋਹੋਨੀ, ਛੋੜ ਕਿਨੈ ਮੈਂ ਜਾਵਤ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਕਣਕ ਹੁੰਦਾ ਸੋਨਾ, ਕਾਮਨੀ ਹੁੰਦੀ ਇਸਤਰੀ, ਸਹਿਜ ਸੋਹਣੀ ਸੁੰਦਰ ਸੇਜਾ, ਇਹ ਸਾਰਿਆਂ ਪਦਾਰਥਾਂ ਨੂੰ ਇੱਕ ਖਿਨ ਵਿੱਚ ਛੱਡ ਕੇ ਜੀਵ ਪਰਲੋਕ ਵਿੱਚ ਚਲਿਆ ਜਾਂਦਾ। ਉਰਝ ਰਹਿਓ ਇੰਦਰੀ ਰਸ ਪ੍ਰੇਰਿਓ, ਵਿਖੈ ਠਗੌਰੀ ਖਾਵਤ ਹੈ। ਇੰਦਰੀਆਂ ਦਾ ਪ੍ਰੇਰਿਆ ਹੋਇਆ ਵਿਸ਼ੇ ਰਸਾਂ ਵਿੱਚ ਉਲਝ ਰਿਹਾ ਅਤੇ ਵਿਸ਼ਿਆਂ ਰੂਪੀ ਠਗੌਰੀ ਠੱਗ ਬੂਟੀ ਨੂੰ ਖਾ ਰਿਹਾ ਹਮੇਸ਼ਾ ਹੈ ਬੰਦਾ। ਤ੍ਰਿਣਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੈ। ਜਿਵੇਂ ਕਿਸੇ ਮਨੁੱਖ ਨੇ ਕੱਖਾਂ ਦਾ ਘਰ ਬਣਾ ਕੇ ਉਹਨੂੰ ਸਵਾਰਿਆ, ਸ਼ਿੰਗਾਰ ਲਿਆ ਅਤੇ ਪੈਰਾਂ ਦੇ ਹੇਠ ਫਿਰ ਥੱਲੇ ਭਾਵ ਉਹਦੇ ਅੱਗ ਬਾਲ ਦਿੱਤੀ, ਆਪ ਵਿੱਚ ਬਹਿ ਗਿਆ, ਤਾਂ ਉਹ ਕੋਈ ਮੂਰਖ ਹੈ? ਕਿਉਂਕਿ ਅੱਗ ਦੀ ਲਾਟ ਨਾਲ ਤਾਂ ਉਹਨੇ ਸੜ ਜਾਣਾ, ਤਾਂ ਮੂਰਖ ਬੰਦਾ ਵਿੱਚ ਹੀ ਬੈਠਾ। ਇਸੇ ਤਰ੍ਹਾਂ ਪੰਜਾਂ ਤੱਤਾਂ ਰੂਪੀ ਕੱਖਾਂ ਨੂੰ ਇਕੱਠਿਆਂ ਕਰਕੇ ਸਰੀਰ ਰੂਪੀ ਮੰਦਰ ਸਾਜ ਕੇ ਸਵਾਰਿਆ, ਪਰ ਮੂਰਖ ਜੀਵ ਨੇ ਇਹਦੇ ਹੇਠਾਂ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਬਾਲੀ ਹੋਈ ਹੈ, ਉਸ ਨਾਲ ਇਹਨੇ ਸਾੜੀ ਜਾਣਾ। ਐਸੇ ਗੜ ਮਹਿ ਐਠ ਹਠੀਲੋ, ਫੂਲ ਫੂਲ ਕਿਆ ਪਾਵਤ ਹੈ। ਹੇ ਹਠੀਲੋ, ਹੇ ਹਠੀਏ ਬੰਦਿਆ, ਇਹੋ ਜਿਹੇ ਸਰੀਰ ਗੜ ਭਾਵ ਕਿਲੇ ਵਿੱਚ ਐਠ ਆਕੜ ਕੇ ਫਜੂਲ ਹੀ ਹਠੀਲੋ ਹਟ ਕਰ ਰਹੇ, ਫੁੱਲਾਂ ਦੀ ਮਾਲਾ ਪਾ ਕੇ ਫੂਲ ਪ੍ਰਫੁੱਲਤ ਹੋ ਕੇ ਕੀ ਪਾਵੇਂਗਾ, ਜਾਂ ਫੁੱਲ ਵਾਂਗ ਪ੍ਰਫੁੱਲਤ ਹੋ ਕੇ ਕੀ ਪਾਏਗਾ। ਫੂਲ ਫੂਲ ਕਿਆ ਪਾਵਤ ਹੈ, ਇਹ ਫੁੱਲ ਫੁੱਲ ਕੇ ਕੀ ਬਹਿਣਾ ਇੱਥੇ ਚੌੜਾ ਹੋ ਹੋ ਕੇ। ਪੰਜ ਦੂਤ ਮੂੰਡ ਪਰ ਠਾਂਡੇ, ਕੇਸ ਗਹੇ ਫੇਰ ਆਵਤ ਹੈ। ਕਾਮ ਕ੍ਰੋਧ ਆਦਿ ਜਿਹੜੇ ਪੰਜ ਦੂਤ ਤੇਰੇ ਮੂੰਡ ਪਰ ਠਾਂਡੇ ਸਿਰ ਦੇ ਉੱਤੇ ਖੜੇ ਨੇ, ਪ੍ਰਤੱਖ ਕੇਸਾਂ ਤੋਂ ਸੰਕਲਪਾਂ ਵਿਕਲਪਾਂ ਰੂਪੀ ਕੇਸਾਂ ਤੋਂ ਫੜ ਕੇ ਫਰਾਉਂਦੇ ਨੇ ਤੈਨੂੰ ਇਹ। ਦ੍ਰਿਸ਼ਟ ਨ ਆਵ ਹੈ ਅੰਧ ਅਗਿਆਨੀ, ਸੋਏ ਰਹਿਓ ਮਦ ਮਾਵਤ ਹੈ। 822 ਅੰਕ ਤੇ ਫਰਮਾਉਂਦੇ ਇਸ ਅੰਨੇ ਅਗਿਆਨੀ ਨੂੰ ਉਹ ਕਾਮ ਕ੍ਰੋਧ ਆਦਿਕ ਦੂਤ ਨਿਗਾਹ ਹੀ ਨਹੀਂ ਆਉਂਦੇ, ਜਾਂ ਕਹਿੰਦੇ ਇਸ ਅੰਨੇ ਅਗਿਆਨੀ ਨੂੰ ਕੁਝ ਵੀ ਨਿਗਾਹ ਹੀ ਨਹੀਂ ਆਉਂਦਾ। ਧਨ ਦੇ ਹੰਕਾਰ ਵਿੱਚ ਮਸਤ ਹੋਇਆ ਹੋਇਆ ਅਵਿਦਿਆ ਦੀ ਨੀਂਦ ਵਿੱਚ ਸੌਂ ਰਿਹਾ ਹੈ। 100 ਰੁਪਈਆ ਕੋਲ ਹੋਵੇ ਤਾਂ ਇੱਕ ਫਿਰ ਇਹਨੂੰ ਸ਼ਰਾਬ ਦੀ ਬੋਤਲ ਜਿੰਨਾ ਨਸ਼ਾ ਹੋ ਜਾਂਦਾ। ਪੁਰਾਣੇ ਟਾਈਮ 'ਤੇ 100 ਰੁਪਈਏ ਬੜਾ ਸੀ, ਤਾਂ ਹੁਣ ਜੇ ਕਿਤੇ $100 ਵੱਧ ਆ ਜਾਏ ਫਿਰ ਉੱਦਾਂ ਹੀ ਦਿਮਾਗ ਚੱਕਰਾ ਜਾਂਦਾ ਵੀ ਅੱਜ ਤਾਂ ਬੜੇ ਪੈਸੇ ਆ, ਚਲੋ ਖਰਚਣ ਤੁਰੀਏ। ਜਾਲ ਪਸਾਰ ਚੋਗ ਵਿਸਥਾਰੀ, ਪੰਖੀ ਜਿਉਂ ਪਹਾਵਤ ਹੈ। ਜਿਵੇਂ ਪ੍ਰਤੱਖ ਫੰਦਕ ਚੋਗਾ ਖਿਲਾਰ ਕੇ ਜਾਲ ਵਿਛਾ ਕੇ ਪੰਛੀਆਂ ਨੂੰ ਫਸਾਉਂਦਾ ਹੈ, ਇਵੇਂ ਹੀ ਵਿਸ਼ਿਆਂ ਰੂਪੀ ਚੋਗ ਖਿਲਾਰ ਕੇ ਮੋਹ ਰੂਪੀ ਜਾਲ ਪਸਾਰ ਕੇ ਮਾਇਆ ਜੀਵਾਂ ਰੂਪ ਪੰਛੀਆਂ ਨੂੰ ਫਸਾਉਂਦੀ ਹੈ। ਇਹ ਮਾਇਆ ਜਿੰਨੇ ਪੰਛੀ ਨੇ ਜੀਵ ਇਹਨਾਂ ਨੂੰ ਫਸਾਉਂਦੀ ਹੈ। ਬਸ ਕਹੋ ਨਾਨਕ ਬੰਧਨ ਕਾਟਨ ਕਾ ਮੈਂ ਸਤਿਗੁਰ ਪੁਰਖ ਧਿਆਵਤ ਹੈ। ਮਹਾਰਾਜ ਕਥਨ ਕਰਦੇ ਹੋਰ ਤਾਂ ਹੁਣ ਕੋਈ ਰਾਹ ਨਹੀਂ ਪਾਈ, ਮਾਇਆ ਵੀ ਬੰਧਨਾਂ ਦੇ ਜਿਹੜੇ ਨੇ ਕੱਟਣ ਨੂੰ, ਇਸ ਪ੍ਰਕਾਰ ਮਾਇਆ ਦੇ ਬੰਧਨਾਂ ਨੂੰ ਕੱਟਣ ਨੂੰ ਮੈਂ ਸਤਿਗੁਰ ਪੁਰਖਾਂ ਨੂੰ ਧਿਆਉਂਦਾ। ਇਹ ਮਾਇਆਵੀ ਬੰਧਨ ਤਾਂ ਕੱਟੇ ਜਾਣੇ ਹੈ ਜੇ ਆਪਾਂ ਸਤਿਗੁਰੂ ਨੂੰ ਧਿਆਈਏ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਦੇ ਹੱਟ ਹੈ। ਬਿਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ। ਅਪਾਰ ਹਰ ਹਰ ਦਾ ਨਾਮ ਬੇਅੰਤ ਅਮੋਲਕ ਹੈ। ਪ੍ਰਾਨ ਪਿਆਰੋ ਮਨੈ ਆਧਾਰੋ ਚੀਤ ਚਿਤਵਾ ਜੈਸੇ ਪਾਨ ਤੰਬੋਲੀ ਰਹਾਓ। ਮੇਰੇ ਪ੍ਰਾਣਾਂ ਦਾ ਪਿਆਰਾ ਹੈ, ਮਨ ਦਾ ਆਸਰਾ ਹੈ, ਚਿੱਤ ਵਿੱਚ ਇਸ ਤਰ੍ਹਾਂ ਚਿਤਵੋਂ ਚੇਤੇ ਰੱਖਦਾ ਜਿਸ ਤਰ੍ਹਾਂ ਤੰਬੋਲੀ ਕਿ ਪਾਨਾਂ ਵਾਲਾ ਬੰਦਾ ਪਾਨਾਂ ਨੂੰ ਚੇਤੇ ਰੱਖਦਾ ਅਤੇ ਉਹਨਾਂ ਨੂੰ ਹਿਲਾਉਂਦਾ ਰਹਿੰਦਾ ਮੂੰਹ ਦੇ ਵਿੱਚ। ਜੇ ਨਾ ਹਿਲਾਵੇ ਇੱਕ ਜਗ੍ਹਾ ਪਏ ਰਹਿਣ ਤਾਂ ਉਹ ਸੜ ਜਾਂਦੇ ਨੇ, ਮੂੰਹ ਨੂੰ ਸਾੜ ਦਿੰਦੇ ਨੇ। ਇਸ ਪ੍ਰਕਾਰ ਮੂੰਹ ਨੂੰ ਗਲ ਗਲ ਕਰਕੇ ਹਿਲਾਉਂਦਾ ਰਹਿੰਦਾ, ਉਈ ਬਕਲ ਬਕਲ ਕਰੀ ਜਾਂਦਾ ਸਾਰਾ ਦਿਨ। ਉਹਦਾ ਫਾਇਦਾ ਕੀ? ਜੇ ਕਹੇ ਕਿ ਰਾਮ ਰਾਮ ਜਪ ਲੈ ਫਿਰ ਕਹਿੰਦੇ ਇਹ ਮੂੰਹ ਥੱਕ ਜਾਂਦਾ। ਇਹ ਦੁਨੀਆ ਲੋਕ ਬੜੇ ਪੁੱਠੇ ਨੇ, ਚੱਜ ਦਾ ਕੰਮ ਕਰਨ ਨੂੰ ਕਹਿੰਦੇ ਥੱਕ ਜਾਂਦਾ, ਮਾੜੇ ਕੰਮ ਨੂੰ ਥੱਕਦਾ ਹੀ ਨਹੀਂ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ। ਗੁਰਾਂ ਨੇ ਉਪਦੇਸ਼ ਦੁਆਰਾ ਦੱਸਿਆ ਹੈ, ਇਸ ਕਰਕੇ ਸਹਿਜ ਪਦ ਵਿੱਚ ਸਮਾ ਗਿਆ ਹਾਂ। ਮੇਰੇ ਸਰੀਰ ਦੀ ਬੁੱਧੀ ਰੂਪ ਚੋਲੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਗਈ ਹੈ। ਪ੍ਰਿਆ ਮੁੱਖ ਲਾਗੋ ਜੌਵਡ ਭਾਗੋ ਸੁਹਾਗ ਹਮਾਰੋ ਕਤਹੁ ਨਾ ਡੋਲੀ। ਜਦੋਂ ਵੱਡੇ ਭਾਗ ਜਾਗੇ ਤਾਂ ਹੀ ਪਿਆਰੇ ਪਤੀ ਪਰਮਾਤਮਾ ਦੇ ਮੱਥੇ ਲੱਗੇ ਆ। ਭਾਵ ਕਹਿਣ ਤੋਂ ਕਿ ਦਰਸ਼ਨ ਹੋਇਆ, ਹੁਣ ਮੇਰਾ ਸੁਹਾਗ ਜਿਹੜਾ ਆਨੰਦ ਹੈ ਨਾ, ਉਹ ਮੇਰਾ ਆਨੰਦ ਹੁਣ ਕਦੇ ਡੋਲਦਾ ਨਹੀਂ ਹੈ। ਅਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ। ਮੇਰੇ ਵਿੱਚ ਸਫਾਈ ਰੂਪੀ ਰੂਪ ਨਹੀਂ, ਧੂਪ ਹੁੰਦਾ ਜਸ ਵੀ ਨਹੀਂ ਉਚਾਰਿਆ, ਭਗਤੀ ਰੂਪ ਗੰਧ ਹੁੰਦੀ ਸੁਗੰਧੀ ਵੀ ਨਹੀਂ ਹੈ, ਗਿਆਨ ਰੂਪ ਦੀਵੇ ਦਾ ਦੀਪਾ ਹੁੰਦਾ ਪ੍ਰਕਾਸ਼ ਵੀ ਨਹੀਂ। ਪਰ ਗੁਰ ਕਿਰਪਾ ਹੋਣ ਕਰਕੇ ਤਾਣੇ ਪੇਟੇ ਵਾਂਗੂ ਅੰਗ ਅੰਗ ਨਾਲ ਮੌਲੀ ਮਿਲ ਗਈ, ਖਿੜ ਗਈਆਂ, ਜਾਂ ਉਹਦੀ ਚੇਤਨ ਸੱਤਾ ਤਾਣੇ ਪੇਟੇ ਦੀ ਤਰ੍ਹਾਂ ਅੰਗਾਂ ਅੰਗਾਂ ਨਾਲ ਮਿਲੀ ਹੋਈ ਨਿਸ਼ਚੇ ਕੀਤੀ ਹੈ। ਕਹੁ ਨਾਨਕ ਪ੍ਰਿਆ ਰਵੀ ਸੁਹਾਗਨ ਅਤ ਨੀਕੀ ਮੇਰੀ ਬਣੀ ਖਟੋਲੀ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਪ੍ਰਿਆ ਜੋ ਪਤੀ ਪਰਮਾਤਮਾ ਨੇ ਰਾਵਿਆ ਤਾਂ ਮੈਂ ਸੁਹਾਗਣ ਹੋਈ ਹਾਂ। ਮੇਰੀ ਅੰਤਹਿਕਰਨ ਰੂਪ ਖਟੋਲੀ ਮੰਜੀ ਅਤਿਅੰਤ ਨੀਕੀ ਚੰਗੀ ਬਣੀ ਹੈ, ਭਾਵ ਸ਼ਰਧਾ ਵਿਸ਼ਿਸ਼ਟ ਬੁੱਧੀ ਹੋ ਗਈ ਹੁਣ ਮੇਰੀ। ਬਿਲਾਵਲ ਮਹੱਲਾ ਪੰਜਵਾ ਗੋਬਿੰਦ 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 ਮਈ। ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤ ਦੂਰ ਭਈ ਰਹਾਓ। ਜਦ ਤੋਂ ਦਿਆਲੂ ਸੰਤ ਮਿਲੇ ਨੇ ਨਾ, ਉਦੋਂ ਤੋਂ ਖੋਟੀ ਮਤ ਦੂਰ ਹੋ ਗਈ ਆ। ਦਿਆਲੂ ਮਹਾਂਪੁਰਖ ਮਿਲ ਗਏ, ਚੰਗੀਆਂ ਚੰਗੀਆਂ ਚੀਜ਼ਾਂ ਸਮਝਾਉਂਦੇ ਨੇ, ਬੰਦਾ ਚੰਗੇ ਪਾਸੇ ਲੱਗ ਜਾਂਦਾ। ਖੋਟੀ ਮਤ ਦੇ ਦੂਰ ਹੋਣ ਕੇ ਫਿਰ ਕਰਕੇ ਇਹ ਨਿਸ਼ਚੇ ਕੀਤਾ ਕਿ ਸਾਰਾ ਸੰਸਾਰ ਗੋਬਿੰਦ ਜੋ ਪਰਮੇਸ਼ਰ ਹੈ, ਗੋਬਿੰਦ ਇਸ ਪ੍ਰਕਾਰ ਜੋ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਸੋ ਯੋਗ ਜੋ ਪਰਮਾਤਮਾ ਹੈ ਸਾਰਿਆਂ ਦੇ ਯੋਗ, ਉਸ ਗੋਬਿੰਦ ਦਾ ਮਈ ਜੋ ਰੂਪ ਹੈ, ਗੋਬਿੰਦ ਮਈ, ਪਿੱਛੇ ਵੀ ਗੋਬਿੰਦ ਰੂਪ ਸੀ, ਹੁਣ ਵੀ ਗੋਬਿੰਦ ਰੂਪ ਹੈ, ਅੱਗੇ ਵੀ ਗੋਬਿੰਦ ਰੂਪ ਹੋਵੇਗਾ, ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸਾਂਤ ਦਇਆਲ ਦਈ। ਜੋ ਪੂਰਨ ਪਰਮਾਤਮਾ ਸੰਪੂਰਨ ਸੰਸਾਰ ਵਿੱਚ ਪੂਰਨ ਹੋ ਰਿਹਾ ਨਾ, ਉਸ ਦਿਆਲੂ ਪਰਮਾਤਮਾ ਨੇ ਸੀਤਲ ਕਰਨ ਵਾਲੀ ਸ਼ਾਂਤੀ ਦਿੱਤੀ ਹੈ। ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਾਂਤੇ ਹੋਏ ਸਗਲ ਖਈ। ਕਾਮ ਕ੍ਰੋਧ ਤ੍ਰਿਸ਼ਨਾ ਅਤੇ ਹੰਕਾਰ ਸਾਰੇ ਵਿਕਾਰ ਸਰੀਰ ਦੇ ਵਿੱਚੋਂ ਸਾਰੇ ਖਈ ਹੋ ਗਏ, ਨਾਸ ਹੋ ਗਏ। ਸਤ ਸੰਤੋਖ ਦਇਆ ਧਰਮ ਸੁੱਚ ਸੰਤਨ ਤੇ ਇਹੋ ਮਤ ਲਈ। ਸੰਤਾਂ ਕੋਲੋਂ ਹੋਰ ਕੀ ਸਿੱਖਿਆ? ਕਹਿੰਦੇ ਸੱਚ ਬੋਲਣਾ ਸਿੱਖਿਆ, ਉਹਨਾਂ ਤੋਂ ਸੰਤੋਖ ਧਾਰਨਾ ਸਿੱਖਿਆ, ਹਰ ਇੱਕ ਉੱਤੇ ਦਇਆ ਕਰਨੀ ਸਿੱਖੀ ਮਹਾਂਪੁਰਖਾਂ ਤੋਂ। ਇੱਕ ਉਹਨਾਂ ਨੇ ਕਿਹਾ ਸਵੈ ਧਰਮ 'ਚ ਪੱਕੇ ਰਹਿਣਾ, ਆਪਣਾ ਜਿਹੜਾ ਧਰਮ ਹੁੰਦਾ ਮਰਿਆਦਾ 'ਚ ਪੱਕੇ ਰਹਿਣਾ। ਸੋ ਜਿਵੇਂ ਇੱਕ ਵਾਰ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਬਾਬਾ ਕਾਹਨ ਦਾਸ ਜੀ ਕੋਲ ਜਾ ਕੇ ਬਹਿ ਗਏ, ਉਹ ਸਭ ਕੁਛ ਅਵਸਥਾ ਉੱਚੀ ਸੀ, ਜੋ ਕੋਈ ਲਿਆਵੇ ਉਹੀ ਖਾ ਪੀ ਲੈਂਦੇ ਸੀ। ਬਾਬਾ ਆਇਆ ਸਿੰਘ ਨੇ ਸੋਚਿਆ ਚਲੋ ਮਹਾਂਪੁਰਖ ਨੇ, ਉਹਨਾਂ ਨੇ ਉਹਨਾਂ ਦਾ ਜੂਠਾ ਖਾ ਲਿਆ ਕਿਤੇ। ਜਦੋਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਕੋਲ ਗਏ, ਦੂਰੋਂ ਹੀ ਫਿਰ ਬਹੁਤ ਝਿੜਕਾਂ ਦਿੱਤੀਆਂ, ਤੁਹਾਨੂੰ ਅਕਲ ਨਹੀਂ, ਤੁਹਾਨੂੰ ਪਤਾ ਨਹੀਂ, ਤੁਹਾਨੂੰ ਅੰਮ੍ਰਿਤ ਛਕਿਆ ਹੋਇਆ, ਉਹਦਾ ਜੂਠਾ ਖਾਇਆ ਸਾਧੂ ਦਾ। ਕਹਿੰਦੇ ਮਹਾਰਾਜ ਜੀ ਉਹ ਤਾਂ ਮਹਾਂਪੁਰਖ ਨੇ, ਪੂਰਨ ਨੇ। ਕਹਿੰਦੇ ਉਹ ਗੱਲ ਅੱਡ ਹੈ, ਇਹ ਨਹੀਂ ਅਸੀਂ ਮੰਨਣਾ, ਚਲੋ ਪੰਜਾਂ ਪੈਰਾਂ ਤੋਂ ਅੰਮ੍ਰਿਤ ਛਕੋ, ਜੂਠਾ ਕਿਉਂ ਖਾ ਕੇ ਆਏ ਉਹਨਾਂ ਦਾ। ਇਸ ਪ੍ਰਕਾਰ ਜਿਹੜੀ ਹੈ ਨਾ ਸੰਤਾਂ ਕੋਲੋਂ ਚੀਜ਼ ਸਿੱਖੀ ਹੈ, ਬਈ ਐਵੇਂ ਥਾਂ ਥਾਂ ਜੂਠ ਖਾਈ ਜਾਣੀ ਜਾ ਕੇ, ਪਹਿਲਾਂ ਦੇਖ ਲਿਆ ਕਰੋ, ਲੋੜ ਹੀ ਨਹੀਂ ਹੈ, ਕੜਾਹ ਪ੍ਰਸ਼ਾਦ ਨਹੀਂ ਹੈ ਗੁਰੂ ਦਾ, ਲੰਗਰ ਨਹੀਂ ਮਿਲਦਾ ਤੁਹਾਨੂੰ। ਉਹ ਤਾਂ ਕੋਈ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਸੁਤੇ ਸਿੱਧ ਅੰਮ੍ਰਿਤਧਾਰੀ ਰਹਿਤ ਦੇ ਪੱਕੇ, ਕਦੇ ਖੁਸ਼ ਹੋ ਕੇ ਕੋਈ ਆਪਣੀ ਚੀਜ਼ ਦੇਣ, ਉਹ ਅਲੱਗ ਗੱਲ ਹੁੰਦੀ। ਇਹ ਥੋੜ੍ਹੀ ਜਿੱਥੇ ਕਿੱਥੇ ਗਏ ਉੱਥੇ ਹੀ ਖਾਣ ਬਹਿ ਗਏ, ਉਹਦੇ ਕੋਲ ਜੇ ਮਹਾਂਪੁਰਖ ਨੇ। ਮਹਾਂਪੁਰਖ ਕਈ ਤਰ੍ਹਾਂ ਦੇ, ਮਹਾਰਾਜ ਨੇ ਕਿਹਾ ਸੰਤ ਸਮੂਹ ਅਨੇਕ ਮਤੀ ਕੇ, ਸਤਿਕਾਰ ਕਰੋ ਸਾਰਿਆਂ ਦਾ, ਪਰ ਹੁਕਮ ਨਹੀਂ ਹੈ ਪੰਜਾਂ ਪਿਆਰਿਆਂ ਦਾ, ਕਿਤੋਂ ਐਵੇਂ ਹੀ ਫਾਲਤੂ ਖਾਈ ਜਾਣਾ ਲੈ ਕੇ। ਮਹਾਂਪੁਰਖਾਂ ਨੇ ਦੱਸਿਆ ਹੋਇਆ, ਸੁੱਚ ਹੁੰਦੀ ਪਵਿੱਤਰਤਾ ਰੱਖਣੀ ਹੈ ਭਾਈ, ਇਹਨਾਂ ਸ਼ੁਭ ਗੁਣਾਂ ਦੀ ਪ੍ਰਾਪਤੀ ਦੀ ਸੰਤਾਂ ਪਾਸੋਂ ਮੰਤ ਲਈ, ਸਿੱਖਿਆ ਲਈ ਹੋਈ ਹੈ। ਕਹੋ ਨਾਨਕ ਜਿਨ ਮਨੋਂ ਪਛਾਣਿਆ, ਤਿਨ ਕਹੋ ਸਗਲੀ ਸੋਝ ਪਈ। ਮਹਾਰਾਜ ਜੀ ਕਥਨ ਕਰਦੇ ਹਨ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੁਣ ਤਾਂ ਗੁਰੂ ਗ੍ਰੰਥ ਸਾਹਿਬ ਹੀ ਉਪਦੇਸ਼ ਕਰਦੇ ਨਾ, ਗੁਰੂ ਗ੍ਰੰਥ ਸਾਹਿਬ ਫਰਮਾਉਂਦੇ ਨੇ ਜਿਨ੍ਹਾਂ ਨੇ ਮਨ ਕਰਕੇ ਵਾਹਿਗੁਰੂ ਨੂੰ ਪਛਾਣ ਲਿਆ, ਉਹਨਾਂ ਨੂੰ ਸਾਰੀ ਗਿਆਤ ਪੈ ਗਈ, ਸੋਝੀ ਪੈ ਗਈ। ਬਿਲਾਵਲ ਮਹੱਲਾ ਪੰਜਵਾ, ਕਿਆ ਹਮ ਜੀ ਜੰਤ ਬੇਚਾਰੇ, ਬਰਨ ਨਾ ਸਾਕ ਹੈ ਏਕ ਰੋ ਮਾਈ। ਇਹ ਰਾਰੇ ਨੂੰ ਹੋੜਾ ਹੈ ਰੋ ਮਾਈ, ਅਸੀਂ ਵਿਚਾਰੇ ਜੀ ਜੰਤ ਕੀ ਚੀਜ਼ ਹੈ ਮਹਾਰਾਜ ਜੀ, ਤੁਹਾਡੇ ਜਸ ਨੂੰ ਇੱਕ ਰੋਮ ਜਿੰਨਾ ਵੀ ਕਥਨ ਨਹੀਂ ਕਰ ਸਕਦੇ। ਮਹਾਰਾਜ ਜਿਵੇਂ ਕਿਹਾ ਨਾ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮ ਨਿਰੰਕਾਰ। ਇਸ ਤੋਂ ਪਹਿਲਾਂ ਬਚਣਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆਂ ਜਾਵਾ ਏਕ ਵਾਰ। ਉੱਥੇ ਵਾਰ ਦਾ ਅਰਥ ਅਸੀਂ ਵਾਲ ਵੀ ਕਰਦੇ ਹਾਂ ਦੂਸਰੇ ਅੰਤਰੀ ਭਾਵ 'ਚ। ਕੁਦਰਤ ਕਵਣ ਕਹਾਂ ਵਿਚਾਰ, ਮੇਰੀ ਕੀ ਕੁਦਰਤ ਭਾਵ ਸ਼ਕਤੀ ਹੈ ਕਿ ਮੈਂ ਰੱਬ ਦੇ ਇੱਕ ਵਾਲ ਦਾ ਵੀ ਕਥਨ ਕਰ ਸਕਾਂ। ਆਪ ਜੀ ਦੇ ਇੱਕ ਰੋਮ ਨੂੰ ਵੀ ਕਥਨ ਨਹੀਂ ਕਰ ਸਕਦੇ, ਕਿਉਂਕਿ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਨੇ। ਉਹਦੇ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋੜ ਜਲੇਸ਼। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ। ਇਸ ਪ੍ਰਕਾਰ ਇੰਦਰਾ ਤੇ ਵਿਸ਼ਰਾਮ ਹੈ, ਬੇਅੰਤ ਠਾਕੁਰ ਤੇ ਛੋਟਾ ਵਿਸ਼ਰਾਮ ਹੈ, ਤੇਰੀ ਗਤ ਨਹੀਂ ਪਾਈ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ। ਇਹ ਬੇਅੰਤ ਠਾਕੁਰ ਪਰਮ ਪਿਤਾ ਪਰਮਾਤਮਾ ਬ੍ਰਹਮਾ ਸ਼ਿਵਜੀ ਸਿੱਧ ਚੁਰਾਸੀ ਮੁਨੀ ਜਨ ਇੰਦਰਾ ਦਾ ਭਾਵ ਲਕਸ਼ਮੀ ਇੰਦਰ ਦੇਵਤਾ ਆਦਿ ਕਹਿੰਦੇ ਤੇਰੀ ਗਤੀ ਨਹੀਂ ਪਾਈ, ਕਿਉਂਕਿ ਤੁਹਾਨੂੰ ਉਹਨਾਂ ਨੇ ਨਾ ਬਣਾਇਆ, ਤੁਸੀਂ ਉਹਨਾਂ ਨੂੰ ਬਣਾਇਆ, ਉਹ ਵੇਖਿਆ ਉਹਨਾਂ ਨਦਰ ਨਾ ਆਵਾ ਬਹੁਤ ਆਇਓ ਵਿਡਾਣ। ਕਿਆ ਕਥੀਐ ਕਿਛ ਕਥਨ ਨਾ ਜਾਈ, ਜਹ ਜਹ ਦੇਖਾ ਤਹਿ ਰਹਿਆ ਸਮਾਈ ਰਹਾਓ। ਕੀ ਕਥਨ ਕਰੀਏ, ਕਿਉਂ ਕਥਨ ਤਾਂ ਕੁਛ ਕੀਤਾ ਹੀ ਨਹੀਂ ਜਾਂਦਾ ਉਹਦਾ। ਜਿੱਥੇ ਜਿੱਥੇ ਦੇਖਦੇ ਹੈ ਤੂੰ ਵਾਹਿਗੁਰੂ ਉੱਥੇ ਹੀ ਸਮਾਈ ਕਰ ਰਿਹਾ, ਹਰੇਕ ਜਗ੍ਹਾ ਵਿਆਪਕ ਹੈ। ਜਦੋਂ ਨਿਗਾਹ ਖੁੱਲ ਜਾਂਦੀ ਹੈ ਤਾਂ ਫਿਰ ਸਾਰੇ ਦਿਖਣ ਲੱਗ ਜਾਂਦਾ। ਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਹ ਮਹਾਂ ਭਿਆਨ ਦੁੱਖ ਜਮ ਸੁਣੀਐ, ਤਹ ਮੇਰੇ ਪ੍ਰਭ ਤੂੰ ਹੈ ਸਹਾਈ। ਜਿੱਥੇ ਪਰਲੋਕ ਵਿੱਚ ਬੜਾ ਭਿਆਨਕ ਜਮਾਂ ਦਾ ਦੁੱਖ ਸੁਣਿਆ ਜਾਂਦਾ ਹੈ ਮੇਰੇ ਵਾਹਿਗੁਰੂ, ਹੁਣ ਉੱਥੇ ਤੂੰ ਹੀ ਸਹਾਈ ਹੁੰਦਾ, ਵਾਹਿਗੁਰੂ ਤੂੰ ਹੀ ਸਹਾਈ ਹੈ, ਵਾਹਿਗੁਰੂ ਜੀ ਨੇ ਹੀ ਸਹਾਇਤਾ ਕਰਨੀ ਹੈ, ਧਿਆਨ ਦੇ ਲਓ। ਸਰਨ ਪਰਿਓ ਹਰ ਚਰਨ ਗਹੇ, ਪ੍ਰਭ ਗੁਰ ਨਾਨਕ ਕਉ ਬੂਝ ਬੁਝਾਈ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਤੇਰੀ ਸ਼ਰਨੀ ਪਿਆ ਹਾਂ, ਅਤੇ ਹੇ ਵਾਹਿਗੁਰੂ ਆਪਦੇ ਚਰਨਾਂ ਦੀ ਓਟ ਗ੍ਰਹਿਣ ਕੀਤੀ ਹੈ, ਪਰ ਇਹ ਸੋਝੀ ਕਿਹਨੇ ਪਾਈ, ਇਹ ਗੁਰਾਂ ਨੇ ਸਮਝਾਈ ਸਾਨੂੰ। ਬਿਲਾਵਲ ਮਹੱਲਾ ਪੰਜਵਾ, ਆਗਮ ਰੂਪ ਅਵਿਨਾਸ਼ੀ ਕਰਤਾ, ਪਤਤ ਪਵਿੱਤ ਇੱਕ ਨਿਮਖ ਜਪਾਈ ਹੈ। ਸੋ ਇਸ ਤਰ੍ਹਾਂ ਪਾਵਨ ਜੋ ਬਚਨ ਫਰਮਾਉਂਦੇ ਹਨ, ਹੇ ਆਗਮ ਰੂਪ ਅਵਿਨਾਸ਼ੀ ਕਰਤਾ ਪੁਰਖ, ਪਤਤ ਪਵਿੱਤ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਵਾਹਿਗੁਰੂ, ਮੈਨੂੰ ਉੱਦਮ ਦੇ ਕੇ ਮੇਰੇ ਕੋਲੋਂ ਇੱਕ ਨਿਮਖ ਨਿਮਖ ਸਮੇਂ ਵਿੱਚ ਆਪਣਾ ਨਾਮ ਜਪਾਉਣਾ ਕਰੋ। ਅਗਮ ਰੂਪ ਅਵਿਨਾਸ਼ੀ ਕਰਤਾ। ਇੱਥੇ ਵਿਸ਼ਰਾਮ ਲਾ ਕੇ ਪਤਿਤ ਪਵਿੱਤ ਇੱਥੇ ਜਮਕੀ ਲਾ ਕੇ ਇੱਕ ਨਿਮਖ ਜਪਾਈ ਹੈ। ਇਸ ਤਰ੍ਹਾਂ ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰ ਦਿਓ, ਸਾਨੂੰ ਨਾਮ ਜਪਾ ਲਿਓ। ਆਚਰਜ ਸੁਣਿਓ ਪ੍ਰਾਪਤ ਭੇਟ ਉਲੇ, ਸੰਤ ਚਰਨ ਚਰਨ ਮਨ ਲਾਈਐ। ਸੋ ਜਿਹੜਾ ਸੰਤ ਪਦ ਹੈ ਇਹ ਦਿਲੀ ਦੀਪਕੀ ਆ ਜਾਣਾ, ਜੇ ਇੱਧਰ ਲੱਗ ਗਿਆ ਤਾਂ ਵੀ ਕੋਈ ਨਹੀਂ। ਤੋ ਪਰ ਇਸ ਪ੍ਰਕਾਰ ਜਿਵੇਂ ਹੁਣ ਬੋਲਿਆ ਠੀਕ ਹੈ, ਹੇ ਅਸਚਰਜ ਰੂਪ ਪਰਮਾਤਮਾ, ਮੈਂ ਸੁਣਿਆ ਹੈ ਤੂੰ ਸੰਤਾਂ ਦੁਆਰੇ ਪ੍ਰਾਪਤ ਹੁੰਦਾ, ਇਸ ਲਈ ਤੇਰੇ ਨਾਲ ਭੇਟ ਲਏ ਮਿਲੇ ਜੋ ਸੰਤ ਹਨ ਉਹਨਾਂ ਦੇ ਚਰਨਾਂ ਦੀ ਚਰਨਾਂ ਨਾਲ ਮੇਰਾ ਮਨ ਲਾਉਣਾ ਕਰੋ, ਉਹਨਾਂ ਦੇ ਚਰਨਾਂ ਦੇ ਨਾਲ ਕਿਰਪਾ ਕਰ ਦਿਓ। ਅਚਰਜ ਸੁਣਿਓ ਪ੍ਰਾਪਤ ਭੇਟ ਲਏ ਸੰਤ, ਚਰਨ ਚਰਨ ਮਨ ਲਾਈਐ। ਜੋ ਸੰਤ ਚਰਨ ਭਾਵ ਵੇਦਾਂ ਦਾ ਸਿਧਾਂਤ ਨਿਸ਼ਚੇ ਕਰਨ ਵਾਲੇ ਹਨ, ਚਰਨ ਹੁੰਦਾ ਸ੍ਰੇਸ਼ਟ ਕਰਤੱਬਾਂ ਦੇ ਕਰਨ ਵਾਲੇ ਹਨ, ਉਹਨਾਂ ਸੰਤਾਂ ਦੇ ਚਰਨਾਂ ਨਾਲ ਮੇਰਾ ਮਨ ਲਾਉਣਾ ਕਰੋ। ਕਿਤ ਵਿਧੀ ਹੈ ਕਿਤ ਸੰਜਮ ਪਾਈ ਹੈ, ਕਹੋ ਸੁਰ ਜਨ ਕਿਤ ਜੁਗਤੀ ਧਿਆਈ ਹੈ ਰਹਾਉ। ਹੁਣ ਕਿਸ ਵਿਧੀ ਕਰਕੇ ਅਤੇ ਕਿਸ ਸੰਜਮ ਕਰਕੇ ਪਾਈਦਾ ਹੈ, ਕਹੋ ਖਾਂ ਦੱਸੋ ਕਹਿ ਸੁਰ ਜਨ ਭਾਵ ਪਰਮਾਤਮਾ ਕਿਸ ਜੁਗਤੀ ਕਰਕੇ ਧਿਆਈਦਾ ਹੈ, ਇਹ ਕਿਰਪਾ ਕਰਕੇ ਦੱਸੋ ਆਪ। ਕਹੋ ਸੁਰਜਨ ਕਿਤ ਜੁਗਤੀ ਧਿਆਈ ਹੈ, ਕਿਹੜੀ ਜੁਗਤੀ ਨਾਲ ਧਿਆਉਣਾ ਕਰੀਏ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜੋ ਮਾਨੁਖ ਮਾਨੁਖ ਕੀ ਸੇਵਾ ਉਹ ਇਸ ਕੀ ਲਈ ਲਈ ਪੁਣ ਜਾਈ ਹੈ। ਜੋ ਮਨੁੱਖ ਕਿਸੇ ਮਨੁੱਖ ਦੀ ਸੇਵਾ ਕਰਦਾ, ਉਹ ਮਨੁੱਖ ਦੀ ਭਲਾਈ ਕੀਤੀ ਹੋਈ ਨੂੰ ਮੁੜ ਮੁੜ ਕੇ ਲਈ ਜਾਂਦਾ, ਵਾਰ ਵਾਰ ਕਹੀ ਜਾਂਦਾ ਫਲਾਨੇ ਨੇ ਬੜਾ ਉਹਦੇ ਪਰ ਉਪਕਾਰ ਕੀਤਾ, ਭੁਲਾਉਂਦਾ ਨਹੀਂ ਸੀ, ਯਾਦ ਰੱਖਦਾ। ਬੰਦੇ ਦਾ ਪਰਉਪਕਾਰ ਆਪਾਂ ਭੁਲਾਉਂਦੇ ਨਹੀਂ, ਤਾਨੇ ਨੇ ਬੜਾ ਕੀਤਾ ਸਾਡਾ, ਬੜਾ ਕੀਤਾ ਉਹਨਾਂ ਨੇ, ਉਹਦਾ ਨਹੀਂ ਭੁਲਾਉਂਦਾ, ਵਾਰ ਵਾਰ ਉਹਦਾ ਨਾਂ ਲਈ ਜਾਂਦਾ। ਜਿੱਥੇ ਉਹ ਜਾਂਦਾ ਉਹਦੇ ਲਈ ਉਹ ਕੋਈ ਨਾ ਕੋਈ ਚੰਗੀ ਚੀਜ਼ ਲੈ ਗਿਫਟ ਲੈ ਕੇ ਜਾਣਾ, ਉਹਨੇ ਸਾਡਾ ਬੜਾ ਕੀਤਾ। ਇਸੇ ਤਰ੍ਹਾਂ ਜੇ ਤੂੰ ਵੀ ਗੁਰਾਂ ਦੀ ਜਾਂ ਵਾਹਿਗੁਰੂ ਦੀ ਸੇਵਾ ਕਰੇਗਾ ਤਾਂ ਤੇਰੇ ਲਈ ਉਹ ਵਾਹਿਗੁਰੂ ਅਨੇਕਾਂ ਤਰ੍ਹਾਂ ਦੇ ਪਦਾਰਥ ਲਿਆ ਕੇ ਦੇਵੇਗਾ ਅਤੇ ਤੇਰੀ ਕੀਤੀ ਹੋਈ ਸੇਵਾ ਨੂੰ ਭੁਲਾਏਗਾ ਨਹੀਂ। ਜਿਹਨੇ ਇੰਨਾ ਕੁਛ ਦਿੱਤਾ ਉਹਨੂੰ ਤਾਂ ਯਾਦ ਨਹੀਂ ਰੱਖਦਾ, ਜਿਹਨੇ ਧਰਤੀ ਬਣਾਈ ਹੈ ਤਾਰੇ ਹੈ ਉਹਨੂੰ ਨਹੀਂ ਯਾਦ ਰੱਖਣਾ, ਬੰਦੇ ਨੂੰ ਯਾਦ ਰੱਖਣਾ ਬਸ, ਵਾਰ ਵਾਰ ਉਹਦਾ ਨਾਂ ਲਈ ਜਾਂਦਾ। ਨਾਨਕ ਸਰਨ ਸਰਨ ਸੁਖ ਸਾਗਰ ਮੋਹੇ ਟੇਕ ਤੇਰੋ ਇੱਕ ਨਾਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਇਹ ਬੰਦਿਆ ਤੂੰ ਉਹਦੇ ਅੱਗੇ ਬੇਨਤੀ ਕਰ ਭਾਈ, ਇਹ ਸੁਖ ਸਾਗਰ ਵਾਹਿਗੁਰੂ ਮੈਂ ਆਪਦੇ ਸ਼ਰਨ ਤੋ ਆਪ ਦੀ ਸ਼ਰਨ ਹੀ ਸ਼ਰਨ ਹਾਂ, ਹਮੇਸ਼ਾ ਸ਼ਰਨਾਂ ਵਿੱਚੋਂ ਇਹ ਸੁਖ ਸਾਗਰ ਆਪ ਦੀ ਸ਼ਰਨ ਵਿੱਚ ਆਇਆ ਹਾਂ। ਸੋ ਆਪ ਦੇ ਸਾਰ ਨਾ ਸਦਰਸ਼ ਕੋਈ ਨਹੀਂ, ਇਸ ਕਰਕੇ ਇਹ ਸੁਖ ਸਾਗਰ ਆਪ ਦੀ ਸ਼ਰਨ ਵਿੱਚ ਆਇਆ, ਮੈਨੂੰ ਇੱਕ ਤੇਰੇ ਨਾਮ ਦੀ ਟੇਕ ਹੈ।